ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਵਿੱਚ ਦੋ ਪ੍ਰਕਾਰ ਦੇ ਧਰਮ ਪ੍ਰਚਲਿਤ ਹਨ। ਬਾਹਰਮੁਖੀ ਧਰਮ, ਜਿਸ ਨੂੰ ਅਸੀਂ ਅਪਣਾਉਂਦੇ ਹਾਂ, ਅਤੇ ਅੰਤਰਮੁਖੀ ਧਰਮ ਜਾਂ ਆਤਮਿਕ ਧਰਮ, ਜੋ ਸਾਰੀ ਸ੍ਰਿਸ਼ਟੀ ਦਾ ਸਰਬ ਇਲਾਹੀ ਧਰਮ ਹੈ। ਇਹ ਧਰਮ ਕੀ ਹੈ, ਇਸ ਨੂੰ ਕਿਵੇਂ ਕਮਾਇਆ ਜਾ ਸਕਦਾ ਹੈ, ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਗੁਰਬਾਣੀ ਦੀ ਰੋਸ਼ਨੀ ਵਿੱਚ ਦਰਸਾਉਣ ਦਾ ਯਤਨ ਕੀਤਾ ਹੈ। ਧਰਮ ਜਾਂ ਮਜ਼ਹਬ ਭਾਗ ਤੀਜਾ। ਕਾਇਨਾਤ ਦੇ ਜ਼ਰੇ ਜ਼ਰੇ ਦੇ ਅੰਤਰ ਆਤਮੇ ਇਲਾਹੀ ਹੁਕਮ ਰੂਪੀ ਨਿੱਜੀ ਧਰਮ ਉਹਨਾਂ ਦੀ ਹੋਂਦ ਦੇ ਨਾਲ ਹੀ ਲਿਖਿਆ ਜਾਂ ਪ੍ਰਵੇਸ਼ ਹੈ। ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਇਹਨੂੰ 84 ਲੱਖ ਜੂਨਾਂ ਤਾਂ ਅਪੋਲ ਅਤੇ ਅਣਜਾਣੇ ਕੁਮਾ ਰਹੀਆਂ ਹਨ, ਪਰ ਇਨਸਾਨੀ ਜੂਨ ਆਪਣੀ ਹਉਮੈ ਦੇ ਭਰਮ ਭੁਲਾਵੇ ਵਿੱਚ ਆਪਣੀਆਂ ਸਿਆਣਪਾਂ ਦੁਆਰਾ ਇਸ ਨਾਲ ਲਿਖੇ ਧਰਮ ਤੋਂ ਬੇਮੁੱਖ ਅਤੇ ਅਵੇਸਲੀ ਹੋ ਕੇ ਆਪਣੇ ਪਾਣੇ ਵਿੱਚ ਮਨਮੁੱਖੀ ਜੀਵਨ ਬਤੀਤ ਕਰਦੀ ਹੈ ਅਤੇ ਨਤੀਜੇ ਵਜੋਂ ਜਮਾਂ ਦੇ ਵਸ ਪੈਂਦੀ ਹੈ। ਤੀਖਣ ਬੁੱਧੀ ਹੁੰਦਿਆਂ ਵੀ ਇਨਸਾਨ ਇਸ ਨਾਲ ਲਿਖੇ ਧਰਮ ਨੂੰ ਬੁੱਝਣ ਅਤੇ ਸਮਝਣ ਤੋਂ ਅਸਮਰਥ ਹੈ। ਇਸ ਅਤਿਅੰਤ ਸੂਖਮ ਅਤੇ ਗੁਪਤ ਭੇਦ ਨੂੰ ਗੁਰਮੁਖ ਪਿਆਰਿਆਂ ਨੇ ਇਸ ਲੇਖ ਵਿੱਚ ਬੁੱਝਣ ਦਾ ਉੱਦਮ ਕੀਤਾ ਹੈ। ਮੰਨਿਆ ਗਿਆ ਹੈ ਕਿ ਖੜ੍ਹਾ ਪਾਣੀ ਗੰਧਲਾ ਹੋ ਜਾਂਦਾ ਹੈ ਅਤੇ ਚੱਲਦਾ ਪਾਣੀ ਨਿਰਮਲ ਅਤੇ ਤਾਜ਼ਾ ਰਹਿੰਦਾ ਹੈ। ਚੱਲਦੇ ਪਾਣੀ ਦਾ ਕਿਸੇ ਸੋਮੇ ਨਾਲ ਸੰਬੰਧ ਹੁੰਦਾ ਹੈ, ਜਿੱਥੋਂ ਕਿ ਤਾਜ਼ਾ ਨਿਰਮਲ ਪਾਣੀ ਲਗਾਤਾਰ ਵਹਿੰਦਾ ਰਹਿੰਦਾ ਹੈ। ਜਦੋਂ ਚੱਲਦੇ ਪਾਣੀ ਦੀ ਰਵਾਨਗੀ ਵਿੱਚ ਕੋਈ ਵਿਘਨ ਪੈ ਜਾਏ ਤਾਂ ਸਰੋਵਰ ਦਾ ਇਕੱਠਾ ਪਾਣੀ ਸਹਿਜੇ ਸਹਿਜੇ ਮੈਲਾ ਹੁੰਦਾ ਜਾਂਦਾ ਹੈ। ਬਾਹਰਲੇ ਮੈਲੇ ਪਾਣੀ ਦੀ ਰੋੜ ਨਾਲ ਸਰੋਵਰ ਦਾ ਪਾਣੀ ਹੋਰ ਗੰਧਲਾ ਹੋ ਜਾਂਦਾ ਹੈ। ਇਹਦੇ ਵਿੱਚ ਮੱਛਰ ਆਦਿ ਜੀਵ ਉਪਜਦੇ ਹਨ। ਗੰਦੀ ਹਵਾੜ ਨਾਲ ਅਨੇਕ ਕਿਸਮ ਦੀਆਂ ਬਿਮਾਰੀਆਂ ਫੈਲਦੀਆਂ ਹਨ। ਸੋ ਜਦ ਤੱਕ ਸਰੋਵਰ ਦਾ ਆਪਣੇ ਸੋਮੇ ਨਾਲ ਮੇਲ ਰਹਿੰਦਾ ਹੈ, ਕਨੈਕਸ਼ਨ ਰਹਿੰਦਾ ਹੈ, ਤਦ ਤੱਕ ਸਰੋਵਰ ਦਾ ਪਾਣੀ ਤਾਜ਼ਾ ਅਤੇ ਨਿਰਮਲ ਰਹਿੰਦਾ ਹੈ। ਸਾਰੇ ਜੀਵ ਜੰਤ ਇਸ ਤੋਂ ਲਾਹਾ ਲੈਂਦੇ ਹਨ, ਪਰ ਜਦੋਂ ਸੋਮੇ ਵਿੱਚ ਆ ਰਹੀ ਖਾਲ, ਕੂਲ ਜਾਂ ਪਾਣੀ ਦੀ ਧਾਰਾ ਵਿੱਚ ਕੋਈ ਵਿਘਨ ਪੈ ਜਾਏ ਤਾਂ ਤਾਜ਼ੇ ਪਾਣੀ ਦੀ ਰਵਾਨਗੀ ਬੰਦ ਹੋ ਜਾਂਦੀ ਹੈ। ਸਰੋਵਰ ਨੂੰ ਤਾਜ਼ਾ ਪਾਣੀ ਨਹੀਂ ਮਿਲਦਾ ਅਤੇ ਉਹਦੇ ਵਿੱਚ ਪਿਆ ਪਹਿਲਾ ਪਾਣੀ ਸਹਿਜੇ ਸਹਿਜੇ ਸੁੱਕ ਕੇ ਘਟਦਾ ਜਾਂਦਾ ਹੈ, ਗੰਧਲਾ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਸਰੋਵਰ ਦਾ ਇਹ ਪਾਣੀ ਲਾਭਦਾਇਕ ਹੋਣ ਦੀ ਬਜਾਏ ਹਾਨੀਕਾਰਕ ਬਣ ਜਾਂਦਾ ਹੈ। ਇਹ ਇੱਕ ਉਦਾਹਰਣ ਦਿੱਤੀ ਹੈ ਗੁਰਮੁਖ ਪਿਆਰਿਆਂ ਨੇ। ਕਹਿੰਦੇ ਐਨ ਇਸੇ ਤਰ੍ਹਾਂ ਜਦ ਤੱਕ ਸਾਡਾ ਮਨ ਰੂਪੀ ਸਰੋਵਰ ਅਨੁਭਵੀ ਸੁਰਤ ਨਾਲ ਹੁਕਮ ਸ਼ਬਦ ਨਾਮ ਦੇ ਸੋਮੇ ਨਾਲ ਮਿਲਿਆ ਜਾਂ ਜੁੜਿਆ ਰਹਿੰਦਾ ਹੈ, ਤਦ ਤੱਕ ਇਲਾਹੀ ਹੁਕਮ ਜਾਂ ਨਾਮ ਦੀ ਰਵਾਨਗੀ ਦੁਆਰਾ ਸਾਡੇ ਮਨ ਤਨ ਚਿੱਤ ਵਿੱਚ ਸਾਰੇ ਆਤਮਿਕ ਦੈਵੀ ਗੁਣ ਸਹਿਜ ਸੁਭਾਏ ਪ੍ਰਦਾਨ ਹੁੰਦੇ ਰਹਿੰਦੇ ਹਨ। ਇਸ ਤਰ੍ਹਾਂ ਸਾਡੇ ਮਨ ਰੂਪੀ ਸਰੋਵਰ ਵਿੱਚ ਗੰਧਲਾਪਨ ਪੈਦਾ ਨਹੀਂ ਹੁੰਦਾ, ਸੜਹਾਂਦ ਨਹੀਂ ਉਪਜਦੀ। ਸਾਡੀ ਅੰਤਰ ਆਤਮਾ ਸਵੱਛ, ਨਿਰਮਲ, ਸ਼ਾਂਤ, ਖਿੜੀ ਅਤੇ ਚੜ੍ਹਦੀ ਕਲਾ 'ਚ ਰਹਿੰਦੀ ਹੈ। ਅਸੀਂ ਹੁਕਮ ਰੂਪੀ ਧਰਮ ਨੂੰ ਅੰਤਰ ਆਤਮੇ ਅਨੁਭਵ ਕਰਕੇ ਕਮਾ ਰਹੇ ਹੁੰਦੇ ਹਾਂ। ਆਤਮਿਕ ਸੇਵਾ ਕਰਦਿਆਂ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਅਸੀਂ ਆਪਣਾ ਜਨਮ ਸਫਲ ਕਰ ਰਹੇ ਹੁੰਦੇ ਹਾਂ। ਇਹੀ ਸਹੀ ਆਤਮਿਕ ਧਰਮ ਹੈ। ਹੁਣ ਇਸ ਦਾ ਦੂਜਾ ਪੱਖ, ਜਦ ਸਾਡਾ ਮਨ ਆਪਣੇ ਸੋਮੇ ਅਕਾਲ ਪੁਰਖ ਦੇ ਹੁਕਮ ਰੂਪੀ ਨਾਲ ਲਿਖੇ ਧਰਮ ਨੂੰ ਭੁੱਲ ਜਾਂਦਾ ਹੈ, ਉਹਦੇ ਤੋਂ ਬੇਮੁੱਖ ਹੋ ਜਾਂਦਾ ਹੈ, ਤਾਂ ਸਾਡੀ ਸ਼ਰਧਾ ਭਾਵਨੀ ਦੀ ਧਾਰਾ ਵਿੱਚ ਵਿਘਨ ਪੈ ਜਾਂਦਾ ਹੈ। ਸਾਡਾ ਮਨ ਆਤਮ ਮੰਡਲ ਦੇ ਸਾਰੇ ਦੈਵੀ ਗੁਣਾਂ ਤੋਂ ਵਾਂਝਾ ਹੋ ਜਾਂਦਾ ਹੈ। ਹਉਮੈ ਦੇ ਭਰਮ ਭੁਲਾਵੇ ਵਿੱਚ ਬਾਹਰਮੁਖੀ ਕੁਸੰਗਤ ਨਾਲ ਮਲੀਨ ਹੋ ਜਾਂਦਾ ਹੈ। ਅਸੀਂ ਮੈਲੇ ਅਤੇ ਗੰਧਲੇ ਮਨਾਂ ਨਾਲ ਹੋਮੇ ਦੇ ਭਰਮ ਭੁਲਾਵੇ ਵਿੱਚ ਫਿਰ ਅਕਾਲ ਪੁਰਖ ਤੋਂ ਸ਼ਰਧਾਹੀਨ ਹੋ ਜਾਂਦੇ ਹਾਂ, ਬੇਮੁੱਖ ਹੋ ਜਾਂਦੇ ਹਾਂ, ਆਪਣੀਆਂ ਸਿਆਣਪਾਂ ਦੇ ਆਸਰੇ ਆਪਣੇ ਭਾਣੇ 'ਚ ਵਿਚਰ ਕੇ ਅਨੇਕਾਂ ਦੁੱਖ ਕਲੇਸ਼ ਭੋਗਦੇ, ਰੋਂਦੇ ਪਿੱਟਦੇ ਖੁਆਰ ਹੁੰਦੇ ਹਾਂ। ਆਪਣੇ ਭਾਣੇ ਜੋ ਚਲੇ ਭਾਈ, ਵਿਛੜ ਚੋਟਾਂ ਖਾਵੇ, ਹੁਕਮ ਨਾ ਜਾਣੇ ਬੱਪੜੇ, ਭੁੱਲੇ ਫਿਰੇ ਗਵਾਰ, ਮਨ ਹੱਠ ਕਰਮ ਕਮਾਵਦੇ, ਨਿਤ ਨਿਤ ਹੋਏ ਖੁਆਰ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਬਿਜੋ। ਸੋ ਇਸ ਤਰ੍ਹਾਂ ਅਕਾਲ ਪੁਰਖ ਨੂੰ ਭੁੱਲ ਕੇ, ਉਹਨੂੰ ਵਿਸਰ ਕੇ, ਉਹਦੇ ਤੋਂ ਬੇਮੁੱਖ ਹੋ ਕੇ ਆਪਣੇ ਭਾਣੇ ਵਿੱਚ ਚੱਲਣ ਨਾਲ ਅਸੀਂ ਮਾਇਆ ਦੇ ਭਰਮ ਭੁਲਾਵੇ ਵਿੱਚ ਵਿਚਰਦੇ ਹਾਂ, ਹੋਮੇ ਦੇ ਦੀਰਘ ਰੋਗ ਵਿੱਚ ਗਲਤਾਨ ਹੁੰਦੇ ਹਾਂ, ਦੈਵੀ ਗੁਣਾਂ ਤੋਂ ਵਾਂਝੇ ਹੋ ਜਾਂਦੇ ਹਾਂ, ਮਾਈਕੀ ਅਗਨ ਸੋਗ ਸਾਗਰ ਵਿੱਚ ਸੜਦੇ ਹਾਂ, ਆਪਣੇ ਪਾਪਾਂ ਦਾ ਨਤੀਜਾ ਭੁਗਤਦੇ ਹਾਂ, ਆਵਾਗਮਨ ਵਿੱਚ ਪੈਂਦੇ ਹਾਂ, ਜਮਾਂ ਦੇ ਵਸ ਪੈਂਦੇ ਹਾਂ ਅਤੇ ਨਰਕ ਭੋਗਦੇ ਹਾਂ। ਦੂਸਰੇ ਪਾਸੇ ਅਕਾਲ ਪੁਰਖ ਦੀ ਯਾਦ ਜਾਂ ਸਿਮਰਨ ਨਾਲ ਕੀ ਹੁੰਦਾ ਹੈ, ਸਾਡਾ ਅਨੁਭਵ ਖੁੱਲ੍ਹਦਾ ਹੈ, ਸ਼ਰਧਾ ਭਾਵਨੀ ਉਪਜਦੀ ਹੈ, ਨਾਲ ਲਿਖੇ ਧਰਮ ਦੀ ਸੋਝੀ ਆਉਂਦੀ ਹੈ, ਇਲਾਹੀ ਹੁਕਮ ਰੂਪੀ ਧਰਮ ਆਪੇ ਕਮਾਇਆ ਜਾਂਦਾ ਹੈ, ਇਲਾਹੀ ਭਾਣਾ ਮੰਨਿਆ ਜਾਂਦਾ ਹੈ, ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ, ਆਤਮ ਮੰਡਲ ਦੇ ਦੈਵੀ ਗੁਣ ਅਤੇ ਦਾਤਾਂ ਪ੍ਰਦਾਨ ਹੁੰਦੀਆਂ ਹਨ, ਇਲਾਹੀ ਪ੍ਰੀਤ ਡੋਰੀ ਨਾਲ ਬੱਜ ਜਾਈਦਾ ਹੈ, ਬੈ ਖਰੀਦ ਹੁਕਮੀ ਬੰਦੇ ਬਣ ਕੇ ਸੇਵਾ ਹੁੰਦੀ ਹੈ, ਜੀਵਨ ਸੁਖੀ ਅਤੇ ਸਫਲ ਹੁੰਦਾ ਹੈ, ਮਾਈਕੀ ਭਰਮ ਭੁਲਾਵੇ ਦੂਰ ਹੋ ਜਾਂਦੇ ਹਨ, ਹੋਮੇ ਦੀਰਘ ਰੋਗ ਤੋਂ ਬਚ ਜਾਈਦਾ ਹੈ, ਮਾਈਕੀ ਆਤਿਸ਼ ਦੁਨੀਆਂ ਤੋਂ ਬਚੀਦਾ ਹੈ, ਆਵਾਗਮਨ ਤੋਂ ਛੁਟਕਾਰਾ ਮਿਲਦਾ ਹੈ, ਜਮਾਂ ਤੋਂ ਬਚੀਦਾ ਹੈ ਅਤੇ ਪਰਮੇਸ਼ਰ ਦੇ ਚਰਨਾਂ ਵਿੱਚ ਸਮਾਈ ਹੁੰਦੀ ਹੈ। ਹੁਕਮ ਰੂਪੀ ਇਲਾਹੀ ਧਰਮ ਇਹ ਵਿਸ਼ਵ ਵਿੱਚ ਕਾਇਨਾਤ ਦੇ ਅੰਤਰ ਆਤਮੇ ਨਾਲ ਲਿਖਿਆ ਹੋਇਆ ਹੈ, ਇਹ ਸਦੀਵੀ ਜੁਗੋ ਜੁਗ ਇਕਸਾਰ ਗੁਪਤੋ ਗੁਪਤੀ ਅਤੇ ਵਿਆਪਕ ਹੋ ਕੇ ਵਰਤ ਰਿਹਾ ਹੈ। ਇਸ ਨਾਲ ਸਾਰੀ ਕਾਇਨਾਤ ਉਪਜਦੀ ਹੈ, ਪਲਦੀ ਹੈ, ਪ੍ਰਫੁੱਲਤ ਹੁੰਦੀ ਹੈ, ਮੌਲਦੀ ਹੈ, ਖਿੜਦੀ ਹੈ, ਬਿਨਸਦੀ ਹੈ। ਇਹ ਅੰਤਰੀਵ ਇਲਾਹੀ ਵਿਸ਼ਵ ਧਰਮ ਇਹ ਅਭੁੱਲ ਹੈ, ਅਟਲ ਹੈ, ਇਹ ਇੱਕੋ ਇੱਕ ਹੈ, ਇਹ ਸਰਬੱਗ ਹੈ, ਨਾਲ ਲਿਖਿਆ ਹੈ, ਕਦੀ ਬਦਲਦਾ ਨਹੀਂ, ਇਹ ਸਾਡੀ ਤ੍ਰੈ ਗੁਣੀ ਬੁੱਧੀ ਦੀ ਪਕੜ ਤੋਂ ਪਰੇ ਹੈ, ਇਹ ਅਨੁਭਵੀ ਆਤਮਿਕ ਮੰਡਲ ਦੀ ਗੁਪਤ ਖੇਡ ਹੈ। ਇਸ ਗੁਪਤ ਇਲਾਹੀ ਵਿਸ਼ਵ ਧਰਮ ਵਿੱਚ ਫਿਰ ਆਤਮਿਕ ਮੰਡਲ ਦੇ ਸਾਰੇ ਦੈਵੀ ਗੁਣ ਵਿਦਮਾਨ ਹਨ। ਕਿਹੜੇ ਕਿਹੜੇ? ਨਿਰਮਲਤਾ, ਪ੍ਰੀਤ, ਪ੍ਰੇਮ, ਪਿਆਰ, ਪਿਰਮ ਰਸ, ਚਾਉ, ਦਇਆ, ਖਿਮਾ, ਸ਼ਾਂਤੀ, ਸੁੱਖ, ਆਨੰਦ, ਮੈਤਰੀ ਭਾਵ, ਸ਼ਬਦ ਅਤੇ ਨਾਮ, ਇਹ ਸਹਿਜ ਸੁਭਾਏ ਪ੍ਰਵਿਰਤ ਹੋ ਰਹੇ ਹਨ, ਜਿਵੇਂ ਕਿ ਸੂਰਜ ਵਿੱਚ ਧੁੱਪ ਦੇ ਸਾਰੇ ਗੁਣ ਹੁੰਦੇ ਹਨ। ਦੂਜੇ ਪਾਸੇ ਸੰਸਾਰ ਵਿੱਚ ਅਨੇਕਾਂ ਅੱਡੋ ਅੱਡੀ ਬਾਹਰਮੁਖੀ ਧਰਮ ਵੀ ਪ੍ਰਚਲਿਤ ਹਨ, ਜਿਹੜੇ ਕਿ ਅਸੀਂ ਅਪਣਾਉਂਦੇ ਹਾਂ। ਇਹਨਾਂ ਦੇ ਫਿਰ ਅੱਗੋਂ ਫਿਰਕੇ ਸੰਪਰਦਾਵਾਂ ਬਣ ਜਾਂਦੀਆਂ ਹਨ। ਸਾਰੇ ਧਰਮਾਂ ਅਤੇ ਫਿਰਕਿਆਂ ਦੇ ਭਿੰਨ ਭਿੰਨ ਇਸ਼ਟ ਹੁੰਦੇ ਹਨ, ਸਿਧਾਂਤ ਹੁੰਦੇ ਹਨ, ਮਰਿਆਦਾ, ਕਰਮ ਕਾਂਡ, ਰੋਹ ਰੀਤਾਂ, ਰੇਖ ਭੇਖ, ਦਰਸ਼ਨ ਸਾਰੇ ਅੱਡੋ ਅੱਡਰੇ ਹੁੰਦੇ ਹਨ, ਜੋ ਸਮੇਂ ਸਮੇਂ ਸਿਰ ਬਦਲਦੇ ਰਹਿੰਦੇ ਹਨ। ਇਹਨਾਂ ਬਾਰਮੁਖੀ ਧਰਮਾਂ ਦੀ ਭਿੰਨਤਾ ਕਰਕੇ, ਇਹਨਾਂ ਦੇ ਵਖਰੇਵੇਂ ਕਰਕੇ ਹੀ ਗਲਤ ਫਹਿਮੀਆਂ, ਵਾਦ ਵਿਵਾਦ, ਈਰਖਾ, ਦਵੈਤ, ਨਫ਼ਰਤ, ਤਸਬ, ਲੜਾਈਆਂ, ਜਹਾਦ, ਜ਼ੁਲਮ ਅਤੇ ਅੱਤਿਆਚਾਰ ਪੈਦਾ ਹੁੰਦੇ ਹਨ, ਜਿਹੜੇ ਕਿ ਕਈ ਵਾਰੀ ਅਤਿਅੰਤ ਦੁੱਖਦਾਈ ਅਤੇ ਤਬਾਹੀ ਦਾ ਕਾਰਨ ਬਣਦੇ ਹਨ। ਪਰ ਧਰਮ ਜਿਹੜਾ ਕਿ ਮੂਲ ਰੂਪ ਵਿੱਚ ਇੱਕ ਹੈ, ਇਹ ਕਿਤੇ ਵੀ ਦੋ ਜਾਂ ਬਹੁਤੇ ਨਹੀਂ, ਇਹਨਾਂ ਦੇ ਸੰਬੰਧ ਵਿੱਚ ਸਮਝਣ ਵਾਲੀ ਅਤਿ ਜ਼ਰੂਰੀ ਗੱਲ ਹੈ ਕਿ ਇਸ ਸਾਰੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਇੱਕੋ ਅਕਾਲ ਪੁਰਖ ਦੀ ਜੋਤ ਪ੍ਰਵੇਸ਼ ਹੈ। ਸਭ ਮੈਂ ਜੋਤ, ਜੋਤ ਹੈ ਸੋਏ। ਸਾਰੇ ਪ੍ਰਾਣੀਆਂ ਦੇ ਵਿੱਚ ਇੱਕੋ ਕਰਤਾ ਪੁਰਖ ਦੀ ਜੋਤ ਹੋਣ ਕਰਕੇ ਸਾਰੇ ਉਸੇ ਪਰਮ ਜੋਤ ਪ੍ਰਭੂ ਦੀ ਅੰਸ਼ ਹਨ। ਲੋਕਾਂ ਨੇ ਭਾਵੇਂ ਆਪਣੀ ਮਰਜ਼ੀ ਅਨੁਸਾਰ ਵੱਖ ਵੱਖ ਤਰ੍ਹਾਂ ਦੇ ਪਹਿਰਾਵੇ ਪਾ ਕੇ ਕੁਦਰਤੀ ਮਿਲੇ ਮਨੁੱਖੀ ਸਰੂਪ ਨੂੰ ਵਿਗਾੜ ਕੇ ਜਿਹਨੂੰ ਸਾਡੀ ਆਧੁਨਿਕ ਸੱਭਿਅਤਾ ਸੰਵਾਰਨਾ ਆਖਦੀ ਹੈ, ਅਨੇਕਾਂ ਤਰ੍ਹਾਂ ਦੀ ਮਰਿਆਦਾ ਅਸੂਲ ਘੜ ਕੇ ਇਸ ਮਨੁੱਖੀ ਭਾਈਚਾਰੇ ਨੂੰ ਵੱਖ ਵੱਖ ਫਿਰਕਿਆਂ ਜਾਂ ਧਰਮਾਂ ਵਿੱਚ ਵੰਡਣ ਦਾ ਯਤਨ ਕੀਤਾ ਹੈ। ਫਿਰ ਆਪਣੇ ਬਣਾਏ ਧਰਮ ਨੂੰ ਦੂਜਿਆਂ ਨਾਲੋਂ ਸ੍ਰੇਸ਼ਟ, ਚੰਗਾ ਅਤੇ ਉੱਤਮ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਸਾਰੇ ਰਲ ਕੇ ਵੀ ਉਸ ਅਸਲੀ ਅਤੇ ਮੂਲ ਇਲਾਹੀ ਧਰਮ ਦੀ ਹੋਂਦ ਜਾਂ ਸੱਚਾਈ ਨੂੰ ਮੇਟ ਨਹੀਂ ਸਕਦੇ। ਅਕਾਲ ਪੁਰਖ ਨੇ ਸਭ ਨੂੰ ਸਰੀਰ ਦਿੱਤਾ ਹੈ, ਸਰੀਰ ਦੇ ਨੱਕ, ਕੰਨ, ਮੂੰਹ, ਅੱਖਾਂ, ਹੱਥ ਪੈਰ ਸਭ ਨੂੰ ਇੱਕੋ ਜਿਹੇ ਦਿੱਤੇ ਹਨ। ਸਰੀਰ ਅੰਦਰ ਜੋ ਪ੍ਰਾਣਦਾਇਕ ਸ਼ਕਤੀ ਹੈ, ਜੋ ਜਾਗਦੀ ਜੋਤ ਹੈ, ਉਹ ਵੀ ਕਰਤਾਰ ਨੇ ਆਪ ਰੱਖ ਕੇ ਜੀਵ ਨੂੰ ਇਸ ਸੰਸਾਰ ਵਿੱਚ ਭੇਜਿਆ। ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਮਨੁੱਖ ਵਿੱਚ ਜੋ ਸਵਾਸ ਚੱਲਦੇ ਹਨ, ਇਹ ਵੀ ਉਸ ਦਾਤੇ ਦੀ ਦੇਣ ਹੈ। ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ। ਜੇ ਸਾਰਿਆਂ ਅੰਦਰ ਜੋਤ ਇੱਕ ਹੈ, ਇਸ ਜੋਤ ਦਾ ਸੋਮਾ ਜਾਂ ਮੂਲ ਵੀ ਇੱਕ ਹੈ, ਤਾਂ ਅਸੀਂ ਸਾਰੇ ਏਕ ਪਿਤਾ, ਏਕਸ ਕੇ ਹਮ ਬਾਰਿਕ ਅਤੇ ਸਭੇ ਸਾਂਝੀਵਾਲ ਸਦਾਉਂਦੇ ਹਾਂ। ਤਾਂ ਤੇ ਸਾਡਾ ਸਭ ਦਾ ਅਸਲਾ ਅਤੇ ਜੀਵਨ ਦਾਤਾ ਇੱਕ ਹੋਣ ਕਰਕੇ ਸਾਡਾ ਨਾਲ ਲਿਖਿਆ ਹੁਕਮ ਰੂਪੀ ਧਰਮ ਵੀ ਇੱਕ ਹੈ। ਹਾਂਜੀ, ਇੱਕੋ ਇੱਕ ਸਭਨਾ 'ਚ ਵੱਸ ਰਿਹਾ ਅਕਾਲ ਪੁਰਖ, ਉਹ ਸਾਡਾ ਪ੍ਰੇਮ ਪੁਰਖ ਹੈ, ਅਤ ਪ੍ਰੀਤਮ ਹੈ, ਰੰਗ ਰੱਤਾ ਹੈ, ਲਾਲ ਰੰਗੀਲਾ ਹੈ, ਲਾਲ ਪਿਆਰਾ ਹੈ, ਪ੍ਰੇਮ ਪਿਰੀ ਹੈ, ਗੋਡ ਇਜ਼ ਲਵ। ਸੋ ਇਲਾਹੀ ਪਿਆਰ ਦੀ ਪ੍ਰੀਤ ਡੋਰੀ ਨਾਲ ਸਾਰੇ ਜੀਵ ਬੱਝੇ ਹਨ, ਸਾਰੇ ਆਪਣੇ ਮੂਲ ਵੱਲ ਖਿਚਿੰਦੇ ਜਾ ਰਹੇ ਹਨ। ਇਸ ਸੂਖਮ ਗੁਪਤ ਇਲਾਹੀ ਪ੍ਰੀਤ ਡੋਰੀ ਜਾਂ ਆਕਰਖਣ ਸ਼ਕਤੀ ਡਿਵਾਈਨ ਗ੍ਰੈਵਿਟੀ ਅਨੁਸਾਰ ਪਰਮੇਸ਼ਰ ਆਪਣੀ ਅੰਸ਼ ਰੂਪੀ ਜੀਵਾਂ ਨੂੰ ਆਪਣੇ ਵੱਲ ਗੁਪਤੀ ਤੌਰ 'ਤੇ ਖਿੱਚਦਾ ਰਹਿੰਦਾ ਹੈ। ਤੋਰੀ ਨਾ ਟੁੱਟੈ, ਛੋਰੀ ਨਾ ਛੁੱਟੈ, ਐਸੀ ਮਾਧੋ ਖਿੰਚਤਨੀ। ਇਸ ਇਲਾਹੀ ਪ੍ਰੀਤ ਡੋਰੀ ਦਾ ਸਰੂਪ ਕੀ ਹੈ, ਕਿਵੇਂ ਸਾਨੂੰ ਪਤਾ ਲੱਗਦਾ ਹੈ, ਇਹਦੇ ਵਿੱਚ ਕਿਹੜੇ ਕਿਹੜੇ ਗੁਣ ਵਿਦਮਾਨ ਹਨ? ਸ਼ਰਧਾ ਭਾਵਨੀ, ਭਉ ਭਾਵਨੀ, ਪ੍ਰੇਮ ਸਵੈਪਨਾ, ਪਿਆਰ ਤਾਂਗ, ਆਤਮਿਕ ਕਾਂਖੀ, ਬਿਰਹਾ, ਸੇਵਾ ਭਾਵ, ਸਿਮਰਨ, ਆਪਾ ਵਾਰਨਾ, ਇਹ ਸਾਰੇ ਗੁਣ ਇਸ ਗੱਲ ਦਾ ਸਬੂਤ ਹਨ ਜਿਸ ਦੁਆਰਾ ਪਰਮੇਸ਼ਰ ਆਪਣੀ ਜੀਵ ਰੂਪੀ ਅੰਸ਼ ਨੂੰ ਗੁਪਤੋ ਤੌਰ 'ਤੇ ਖੇਲ ਖਿਲਾਉਂਦਾ ਹੈ, ਲਾਡ ਲਡਾਉਂਦਾ ਹੈ, ਪ੍ਰਿਤ ਪਾਲਦਾ ਹੈ, ਸਾਰ ਸੰਭਾਲਦਾ ਹੈ, ਮਾਂ ਪਿਆਰ ਜਤਾਉਂਦਾ ਹੈ, ਪਿਰਮ ਪਿਆਲਾ ਪਿਲਾਉਂਦਾ ਹੈ, ਪਿਰਮ ਰਸ ਬਖਸ਼ਦਾ ਹੈ, ਨਦਰ ਕਰਮ ਕਰਦਾ ਹੈ। ਦੁਨੀਆਂ ਦੇ ਸਾਰੇ ਮਾਈਕੀ ਸੰਬੰਧ ਜਾਂ ਨਾਤੇ ਜੋ ਹਨ, ਇਹ ਮੋਹ, ਮਮਤਾ, ਪਿਆਰ, ਸਨੇਹ, ਇਸ਼ਕ, ਪ੍ਰੇਮ, ਬਿਰਹਾ, ਇਹ ਸਾਰੇ ਇਸ ਪਿਰਮ ਖੇਲ ਦਾ ਇੱਕ ਅਕਸ ਹਨ, ਰਿਫਲੈਕਸ਼ਨ ਹਨ, ਝੌਲੀ ਜੀ ਪ੍ਰਵਿਰਤੀ ਹੈ। ਇਸ ਪ੍ਰੀਤ ਡੋਰੀ ਦੀ ਖਿੱਚ ਅਨੁਭਵ ਕਰਨੀ, ਖਿੱਚ ਖਾਣੀ, ਪਿਆਰ ਤੁਣਕੇ ਸਹਾਰਨੇ, ਤੁਣਕਿਆਂ ਨਾਲ ਮਨ ਦਾ ਨੱਚਣਾ, ਪਿਆਰ ਵਿੱਚ ਮੌਲਣਾ, ਪਹਿਲਾਂ ਪਾਉਣੀਆਂ, ਪਿਆਰ ਵਿੱਚ ਲੋਟ ਪੋਟ ਹੋਣਾ, ਉਡਾਰੀਆਂ ਲਾਣੀਆਂ, ਬਜੀਠੇ ਰੰਗ ਵਿੱਚ ਰੰਗੇ ਜਾਣਾ, ਪ੍ਰੇਮ ਪਿਛੋਹ ਵਿੱਚ ਘੁਲਣਾ, ਪਿਰਮ ਰਸ ਵਿੱਚ ਅਲਮਸਤ ਹੋਣਾ, ਪ੍ਰੇਮ ਖੁਮਾਰੀ ਵਿੱਚ ਬੇਖੁਦ ਹੋਣਾ, ਪ੍ਰੇਮ ਸਾਗਰ ਵਿੱਚ ਤਾਰੀਆਂ ਲਾਉਣੀਆਂ, ਪ੍ਰੇਮ ਰਸ ਦੇ ਗਟਾਕ ਪੀਣੇ, ਬਿਰਹੋਂ ਵਿੱਚ ਭੁੰਨੇ ਜਾਣਾ, ਅਛੋਪਲੇ ਖਿੱਚ ਖਾਣੀ, ਚੁੱਪ ਪ੍ਰੀਤ ਅਨੁਭਵ ਕਰਨੀ, ਚੁੱਪ ਪ੍ਰੀਤ ਦੀ ਬੋਲੀ ਸਮਝਣੀ, ਚੁੱਪ ਪ੍ਰੀਤ ਦੇ ਕੋਮਲ ਸੁਨੇੜੇ ਸੁਣਨੇ, ਚੁੱਪ ਪ੍ਰੀਤ ਦੀਆਂ ਮਿੱਠੀਆਂ ਰਮਜ਼ਾਂ ਬੁੱਝਣੀਆਂ, ਚੁੱਪ ਪ੍ਰੀਤ ਦੀਆਂ ਅਦਾਵਾਂ ਦਾ ਰਸ ਮਾਨਣਾ, ਚੁੱਪ ਪ੍ਰੀਤ ਦੀ ਲੇਵਾ ਦੇਵੀ, ਚੁੱਪ ਪ੍ਰੀਤ ਵਿੱਚ ਗਵਾਚ ਜਾਣਾ। ਇਹ ਸਾਰਿਆਂ ਜੀਵਾਂ ਦਾ ਗੁਪਤ ਅੰਤਰਮੁਖੀ ਇੱਕੋ ਇੱਕ ਸਰਬੱਗ ਵਿਸ਼ਵ ਅਨੁਭਵੀ ਇਲਾਹੀ ਧਰਮ ਹੈ। ਇਹਦੀ ਖਿੱਚ ਦੇ ਨਾਲ ਸਾਰੇ ਜੀਵ ਆਪਣੇ ਕੇਂਦਰ ਪਰਮੇਸ਼ਰ ਵੱਲ ਅਤੇ ਆਪਣੇ ਅੰਸ਼ ਰੂਪੀ ਨਾਤੇ ਸਦਕਾ ਆਪਸ 'ਚ ਇੱਕ ਦੂਜੇ ਵੱਲ ਵੀ ਅਪੋਲ ਅਤੇ ਅਣਜਾਣੇ ਖਿੱਚੇ ਜਾ ਰਹੇ ਹਨ। ਸੋ ਇਹ ਇਸ ਇਲਾਹੀ ਵਿਸ਼ਵ ਧਰਮ ਦੇ ਵਿੱਚ ਮਾਈਕੀ ਮੰਡਲ ਦੇ ਔਗਣ ਹੈ ਹੀ ਨਹੀਂ। ਈਰਖਾ ਦਵੈਤ ਦੂਜਾ ਪਾਓ ਨਫ਼ਰਤ ਤਸਬ ਵਾਦ ਵਿਵਾਦ ਲੜਾਈਆਂ ਖੂਨ ਖਰਾਬੇ ਅੱਤਿਆਚਾਰ ਇਹਨਾਂ ਦੀ ਇੱਥੇ ਅਣਹੋਂਦ ਹੈ, ਕਿਉਂਕਿ ਹਰ ਇੱਕ ਜੀਵ ਦਾ ਅੰਤਰੀਵ ਨਾਲ ਲਿਖਿਆ ਧਰਮ ਇੱਕ ਹੈ, ਜਿਸ ਕਰਕੇ ਸਾਰੇ ਜੀਵ ਆਤਮਿਕ ਨਾਤੇ ਵਜੋਂ ਆਤਮਿਕ ਭਰਾ ਹਨ। ਏਕ ਪਿਤਾ ਏਕ ਸਕੇਹਮ ਬਾਰੇ ਪਰ ਇਨਸਾਨੀ ਮਨ ਉੱਤੇ ਜਦੋਂ ਮਾਈਕੀ ਭਰਮ ਭੁਲਾਵੇ ਦਾ ਛੋੜ ਚੜ੍ਹ ਜਾਂਦਾ ਹੈ ਤਾਂ ਉਹ ਆਪਣੇ ਕੇਂਦਰ ਅਕਾਲ ਪੁਰਖ ਦੀ ਹੋਣ ਤੋਂ ਸ਼ਰਧਾਹੀਨ ਹੋ ਜਾਂਦਾ ਹੈ, ਭਾਵਨਾਹੀਣ ਪਿਆਰਹੀਣ ਮੁਨਕਰ ਹੋ ਕੇ ਨਾਸਤਿਕ ਹੋ ਕੇ ਮਨਮੁੱਖ ਹੋ ਕੇ ਮਨੂਰ ਹੁੰਦਾ ਜਾਂਦਾ ਹੈ। ਇਹਦੀ ਵਜ੍ਹਾ ਨਾਲ ਉਹਦੀ ਸ਼ਰਧਾ ਭਾਵਨੀ ਦੀ ਪ੍ਰੀਤ ਡੋਰੀ ਦੀ ਖਿੱਚ ਕਮਜ਼ੋਰ ਪੈ ਜਾਂਦੀ ਹੈ। ਇਸ ਪ੍ਰੀਤ ਡੋਰੀ ਰਾਹੀਂ ਜਿਹੜੀਆਂ ਇਨਸਾਨ ਨੂੰ ਆਤਮਿਕ ਦਾਤਾਂ ਮਿਲਦੀਆਂ ਸੀ, ਗੁਣ ਪ੍ਰਧਾਨ ਹੁੰਦੇ ਸੀ, ਉਹ ਘਟਦੇ ਜਾਂਦੇ ਹਨ। ਜਿਵੇਂ ਕਿ ਸ਼ਾਮ ਨੂੰ ਚਾਨਣ ਘਟਦਾ ਜਾਂਦਾ ਹੈ, ਹਨੇਰ ਵੱਧਦਾ ਜਾਂਦਾ ਹੈ, ਇਸੇ ਤਰ੍ਹਾਂ ਇਨਸਾਨੀ ਮਨ ਵਿੱਚ ਵੀ ਜਿਉਂ ਜਿਉਂ ਦੈਵੀ ਸ਼ਰਧਾ ਭਾਵਨੀ ਘਟਦੀ ਹੈ, ਮਾਈਕੀ ਭਰਮ ਦਾ ਹਨੇਰ ਵੱਧਦਾ ਜਾਂਦਾ ਹੈ ਅਤੇ ਮਾਇਆ ਦੇ ਭਰਮ ਭੁਲਾਵੇ ਦਾ ਬੋਲਬਾਲਾ ਹੁੰਦਾ ਜਾਂਦਾ ਹੈ। ਇਸ ਮਾਈਕੀ ਭਰਮ ਭੁਲਾਵੇ ਦੇ ਹਨੇਰ ਵਿੱਚ ਫਿਰ ਹੋਮੇ ਵਿਹੜੇ ਮਨ ਨਾਲ ਅਸੀਂ ਜੋ ਵੀ ਕਰਮ ਧਰਮ ਕਰਦੇ ਹਾਂ ਉਹ ਸਭ ਐਵੇਂ ਪਾਖੰਡ ਦਿਖਾਵਾ ਸਵਾਰਥ ਬੱਧਾ ਚੱਟੀ ਫੋਕਟ ਗਲਤ ਹਾਨੀਕਾਰਕ ਕੂੜ ਅਤੇ ਅਧਰਮ ਹੁੰਦੇ ਹਨ। ਬਾਹਰ ਭੇਖ ਅੰਤਰ ਮਲ ਮਾਇਆ ਛਪਸ ਨਾਹੇ ਕਛ ਕਰੇ ਛਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਵਾਨ, ਤ੍ਰਿਗ ਤਿਨਾ ਕਾ ਜੀਵਿਆ ਜਾਂ ਲਿਖ ਲਿਖ ਵੇਚੇ ਨਾਉ, ਖੇਤੀ ਜਿਨਕੀ ਉਜੜੇ ਖਲਵਾੜੇ ਕਿਆ ਥਾਉ, ਮਨ ਹੱਠ ਕਰਮ ਕਮਾਵਣੇ ਥਾਏ ਨਾ ਕੋਈ ਪਾਏ, ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਹਮ ਬੁੱਧ ਵਾਧੇ, ਪਿਆਰੇ ਇਨ ਬਿਧ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ, ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਣ, ਲੱਖ ਸੂਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ, ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੀਏ ਪਾਠ ਪੁਰਾਣ, ਜਿਨ ਕਰਤੇ ਕਰਨਾ ਕੀਆ ਲਿਖਿਆ ਆਵਣ ਜਾਣ, ਨਾਨਕ ਮੱਤੀ ਮਿਥਿਆ ਕਰਮ ਸੱਚਾ ਨਿਸ਼ਾਨ, ਬਿਨ ਗੁਰ ਸ਼ਬਦ ਨਾ ਛੂਟਸ ਕੋਏ ਪਾਖੰਡ ਕੀਨੇ ਮੁਕਤ ਨਾ ਹੋਏ। ਸੋ ਜਿਸ ਮਨ ਉੱਤੇ ਮਾਈਕੀ ਭਰਮ ਭੁਲਾਵੇ ਦਾ ਅਸਰ ਘੱਟ ਹੁੰਦਾ ਹੈ ਉਸ ਜੀਵ ਦੇ ਅੰਤਰ ਆਤਮੇ ਵਿੱਚੋਂ ਇਲਾਹੀ ਪ੍ਰਕਾਸ਼ ਦਾ ਚੌਲਾ ਅਕਸ਼ ਪੈਂਦਾ ਹੈ। ਇਸ ਅੰਤਰਮੁਖੀ ਇਲਾਹੀ ਪ੍ਰਕਾਸ਼ ਜਾਂ ਧਰਮ ਦੀ ਪ੍ਰੇਰਨਾ ਵਿੱਚ ਅਗਵਾਈ ਵਿੱਚ ਉਹ ਕੁਝ ਨੇਕ ਕਰਮ ਧਰਮ ਜਾਂ ਪਰਉਪਕਾਰ ਕਰਦਾ ਹੈ, ਪਰ ਅਸਲ ਵਿੱਚ ਇਹ ਨੇਕੀਆਂ ਇਹ ਕਰਮ ਧਰਮ ਅੰਤਰ ਆਤਮੇ ਇਲਾਹੀ ਧਰਮ ਦੇ ਦੈਵੀ ਗੁਣਾਂ ਦਾ ਹੀ ਇੱਕ ਅਕਸ਼ ਹੈ, ਉਹਨਾਂ ਦਾ ਇਜ਼ਹਾਰ ਹੈ। ਇਹਦੇ ਵਿੱਚ ਜੀਵ ਦੀ ਕੋਈ ਵਡਿਆਈ ਨਹੀਂ। ਜੋ ਜੀਵ ਕੋਈ ਪਰਉਪਕਾਰ ਵੀ ਕਰਦੇ ਹਨ ਉਹ ਸਿਰਫ ਅੰਤਰਮੁਖੀ ਇਲਾਹੀ ਪ੍ਰਕਾਸ਼ ਦਾ ਇੱਕ ਅਕਸ਼ ਹੁੰਦਾ ਹੈ, ਇਹਦੇ ਵਿੱਚ ਜੀਵ ਦੀ ਕੋਈ ਵਡਿਆਈ ਨਹੀਂ। ਪਰ ਜੀਵ ਆਪਣੇ ਮਾਈਕੀ ਭਰਮ ਭੁਲਾਵੇ ਵਿੱਚ ਇਹਨਾਂ ਨੇਕ ਕਰਮਾਂ ਨੂੰ ਆਪਣੀ ਵਡਿਆਈ ਸਮਝ ਕੇ ਆਪਣੇ ਹੋਮੇ ਨੂੰ ਪੱਠੇ ਪਾਉਂਦਾ ਰਹਿੰਦਾ ਹੈ। ਤੀਰਥ ਬਰਤ ਅਰਦਾਨ ਕਰ ਮਨ ਮੈਂ ਤਰੇ ਗੁਮਾਨ, ਨਾਨਕ ਨਿਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ, ਕੋਟ ਕਰਮ ਕਰੇ ਹੋਂ ਧਾਰੇ श्रम पावे सगले बिरथारे, अनेक तपस्या करे अहंकार, नरक सुर्ग फिर अवतार। सो होमे विच किते कर्मां नूं असीं धर्म जां इंसानियत मन लैंदे हां, पर गुरबाणी विच ऐसे कर्म कांडी धर्मां नूं इउं बयानिया गया है, कर्म धर्म सब बंधना पाप पुन संबंध, कर्म धर्म पाखंड जो दिसे तिन जम जागाती लूटे, श्रावक शुद्ध समूह सिदान के देख फिरो कर जोग जति के, सूर सुरार्दन शुद्ध सुदादिक संत समूह अनेक मती के, सारे ही देश को देख रहो मत को न देखियत प्राण पति के, श्री भगवान की पाए कृपा हुते एक रत्ती बिन एक रत्ती के। सो ऐसे बारले कर्म कांडी धर्मां तों इलावा किसे होर उचेरे चंगेरे सुहनेरे नाल लिखे इलाही सच्चे सुच्चे अटल सरबग विश्व धर्म दी बाबत सानू समझ नहीं, ज्ञान नहीं, सोझी नहीं, विचार नहीं, उद्दम नहीं, लोड़ नहीं, इत्थों तक कि असी मनण नू तैयार नहीं, भावें कि अनेकां गुरुआं अवतारां महापुरखां संतां ने अपनियां शख्सियतां अते बाणियां द्वारा इस उच्चे सुच्चे इलाही धर्म दी बाबत चंगी तरह रोशनी पाई है। गुरबाणी विच भी सुच्चे सुच्चे इलाही धर्म नू इउं दर्शाया गया है, केवल कर्म परम से चीनो धर्म करम अनुरागो, नानक हर कीर्तन कर अटल ए धर्म, गुर कै शब्द समाइय परमार्थ जाने, सर्व धर्म मैं श्रेष्ठ धर्म, हर को नाम जप निर्मल करम। वाहिगुरु जी का खालसा, वाहिगुरु जी की फतेह। गुरु प्यारी साध संगत जीओ, ਇਹ ਗੁਰਮੁਖ ਪਿਆਰੇ ਬਾਉਜੂਹਰਾਂ ਦੀਆਂ ਆਤਮਿਕ ਲੇਖਣੀਆਂ ਵਿੱਚੋਂ 48 ਨੰਬਰ ਲੇਖ ਧਰਮ ਜਾਂ ਮਜ਼ਹਬ ਭਾਗ ਤੀਜਾ ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹਦੇ ਨਾਲ ਦੇ ਬਾਕੀ 132 ਲੇਖ, 5 ਲਿਖਤਾਂ ਅੰਗਰੇਜ਼ੀ ਵਿੱਚ, ਅਤੇ ਇਹਨਾਂ ਸਾਰੇ ਲੇਖਾਂ ਦਾ ਹਿੰਦੀ ਤਰਜਮਾ ਆਪ ਜੀ ਬਾਹਰੋਂ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।